दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा है एक सिख ते सिखणी दा। सतगुरु गोबिंद सिंह सच्चे पातशाह जी उन्हां दोनों नूं कह रहे ने कि तुसीं पिछले जन्म दे विच कबीर ते लोई दे रूप दे विच सी। भगत कबीर जी दी साखी सुना रहे ने कि कबीर ने आख्या लोई नूं कि तेरी सेवा करन दी चाह रहिंदी है इस वासना दे करके तेनूं मनुखा जूनी धारण करनी पवेगी। लोई ने भगत जी दे चरणा दे विच बेनती कीती है कि जे मैं मात लोक दे उत्ते दुबारा आउणा है ते मेरा संजोग तुहाडे नाल ही होवे भाव के तुसीं वी नाल ही मात लोक दे विच जन्म नूं धारण करो ते साडा पति ते पत्नी दा संबंध इसे तरीके दे नाल जुड़िया रहे। कल इत्थों तक कथा पहुंची सी, अज इत्थों अगे मैं प्रारंभ करदा। काहे ओ कबीर साधनी सुनिए सेवा करनी ही पल जनिए। उस वेले भगत कबीर जी ने आख्या कि हे साधनीए सुन ले सेवा करन नूं ही तो सारिआं तो ज्यादा भला ते चंगा समझे। भई पावना जे मतोही जन्म होए तेरे संग मोही। कबीर जी कहिंदे ने लोईए जे तेरे मन दी ऐसी ही भावना है कि मैं ही तेरा पति बना ते कबीर जी कहिंदे ने कि फिर मेरा भी मात लोक दे उत्ते दोबारा जन्म होवेगा ते मैं तेरा पति ही होवांगा। इम कह जन्म धरियो तो वदोई पूरब की सुध रही ना कोई। हुण सतगुरु गोबिंद सिंह सच्चे पातशाह जी उस सिख नूं ते सिखणी नूं कह रहे ने कि फिर तुसीं मात लोक नूं त्याग है भाव के तुसीं दोवां ने इस तों बाद शरीर नूं छड दित्ता ते तुहाडा इह दुबारा जन्म होया है। पर सतगुरु जी कहिंदे ने पूरब की सुध रही ना कोई, तुहानूं अपने पहले जन्म दी अजे सोझी नहीं होई। कहे उक समा जो पूरब तेरा गुरबिन नहीं जागे इस बेरा। इस तो इलावा सतगुरु गोबिंद सिंह जी उस सिखणी नूं कहिंदे ने कि कबीर जी ने भाव के तेरे इस पति ने यह भी उस वेले आख्या सी कि जिन्ना चिर तक तू सतगुरु सच्चे पातशाह जी दे कोल नहीं पहुंचदी उन्ना चिर तक तेनू सुरती नहीं आ सकती। इतनो कह गुर कीन परसाद निज कर दीन कराह पर साद। हुण ग्रंथाकार भाई संतोख सिंह जी बहुत वधिया उत्तम तरीके दी ਕਵਿਤਾ ਦੀ ਵੰਨਗੀ ਪੇਸ਼ ਕਰ ਰਹੇ ਨੇ। ਦੋ ਜਗ੍ਹਾ ਦੇ ਉੱਤੇ ਪ੍ਰਸਾਦ ਸ਼ਬਦ ਦੀ ਵਰਤੋਂ ਕੀਤੀ ਹੈ ਕਵੀ ਸੰਤੋਖ ਸਿੰਘ ਜੀ ਨੇ, ਪਰ ਦੋਵਾਂ ਜਗ੍ਹਾ ਦੇ ਉੱਤੇ ਇਹਦਾ ਮਤਲਬ ਬਿਲਕੁਲ ਹੀ ਵੱਖਰਾ ਹੈ। ਕਵੀ ਜੀ ਲਿਖਦੇ ਨੇ, ਇਤਨੋਂ ਕਹਿ ਗੁਰ ਕੀਨ ਪ੍ਰਸਾਦ, ਇਹਨਾਂ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸਾਦ ਕੀਤਾ। ਇੱਥੇ ਪ੍ਰਸਾਦ ਦਾ ਭਾਵ ਹੈ ਕਿਰਪਾ ਕੀਤੀ। ਅੱਗੇ ਲਿਖਦੇ ਨੇ, ਨਿਜ ਕਰ ਦੀਨ ਕਰਾਹ ਪ੍ਰਸਾਦ, ਫਿਰ ਆਪਣੇ ਘਰ ਤੋਂ ਆਪਣੇ ਹਸਤ ਕਮਲ ਦੇ ਨਾਲ ਉਹਨਾਂ ਦੋਵਾਂ ਨੂੰ ਦਿੱਤਾ ਹੈ ਕੜਾਹ ਪ੍ਰਸ਼ਾਦ। ਇੱਥੇ ਕੜਾਹ ਪ੍ਰਸ਼ਾਦ ਦਾ ਭਾਵ ਹੈ ਪ੍ਰਸਾਦ ਤੋਂ। ਸਿੱਖ ਸਿੱਖਣੀ ਮੁਖ ਪਾਵਨ ਕੀਨਾ, ਖੁੱਲ ਕਪਾਟ ਪਾਠਾਠ ਨਵੀਨਾ। ਜਦੋਂ ਹੀ ਸਤਿਗੁਰਾਂ ਦਾ ਦਿੱਤਾ ਹੋਇਆ ਕੜਾਹ ਪ੍ਰਸ਼ਾਦ ਉਹਨਾਂ ਦੋਵਾਂ ਜੀਆਂ ਨੇ ਆਪਣੇ ਮੁਖ ਦੇ ਵਿੱਚ ਪਾਇਆ, ਉਸ ਨੂੰ ਛਕਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪਾਟ ਖੁੱਲ ਗਏ ਨੇ, ਨਵਾਂ ਹੀ ਠਾਠ ਬਾਠ ਹੋ ਗਿਆ, ਭਾਵ ਕੇ ਪਿਛਲੇ ਸਾਰੇ ਜਨਮਾਂ ਦੀ ਸੋਝੀ ਹੋ ਗਈ। ਜਾਗਿਓ ਬੋਧ ਸਕਲ ਸੁਧ ਆਈ, ਜਿਮ ਜਿਮ ਬੀਤੀ ਮਤ ਬਿਸਮਾਈ। ਬੋਧ ਹੋ ਗਿਆ ਹੈ, ਸਾਰਾ ਕੁਝ ਸਾਹਮਣੇ ਪ੍ਰਗਟ ਰੂਪ ਦੇ ਵਿੱਚ ਦਿਸਣ ਲੱਗ ਪਿਆ ਹੈ, ਐਸੀ ਸੁੱਧ ਆ ਗਈ ਹੈ, ਐਸੀ ਸੋਝੀ ਆ ਗਈ ਹੈ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਬੀਤਿਆ ਸੀ ਉਹ ਸਾਰਾ ਕੁਝ ਯਾਦ ਆ ਗਿਆ, ਤੇ ਯਾਦ ਕਰ ਕਰਕੇ ਉਹਨਾਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਬਹੁਤ ਹੀ ਦੋਵੇਂ ਹੈਰਾਨ ਹੋ ਰਹੇ ਨੇ। ਬੋਲੇ ਹੱਥ ਜੋਰ ਮੁਖ ਜੋਵੇ, ਹਮ ਪ੍ਰਤਿਭਾ ਕੇ ਆਪ ਕੋ ਹੋਵੇ। ਉਸ ਵੇਲੇ ਹੱਥ ਜੋੜ ਕੇ ਦੋਵਾਂ ਜੀਆਂ ਨੇ, ਉਸ ਸਿੱਖ ਨੇ ਤੇ ਸਿੱਖਣੀ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿੰਦੇ ਨੇ, ਹਮ ਪ੍ਰਤਿਭਾ ਕੇ ਆਪ ਕੋ ਹੋਵੇ, ਹੇ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਕੋਈ ਆਪ ਦਾ ਹੋਰ ਵੀ ਵਾਕ ਹੋਵੇ, ਕੋਈ ਬਚਨ ਕਰੋ। ਕਰੀ ਬੀੜ ਗ੍ਰੰਥ ਸਾਹਿਬ ਜਬੈ, ਦਇਓ ਬਦੇਹ ਦਰਸ ਤੁਮ ਤਬੈ। ਉਸ ਸਿੱਖ ਨੂੰ ਜਿਹੜਾ ਕਿ ਪਹਿਲੇ ਜਨਮ ਦੇ ਵਿੱਚ ਕਬੀਰ ਸੀ, ਉਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਦਿ ਬਾਣੀ ਦੀ ਬੀੜ ਨੂੰ ਤਿਆਰ ਕੀਤਾ, ਦਇਓ ਬਦੇਹ ਦਰਸ ਤੁਮ ਤਬੈ, ਉਸ ਵੇਲੇ ਹੇ ਭਗਤ ਜੀ ਕਬੀਰ ਦੇ ਰੂਪ ਦੇ ਵਿੱਚ ਤੁਸੀਂ ਦਰਸ਼ਨ ਆਣ ਕੇ ਦਿੱਤਾ ਸੀ। ਕਿਉਂਕਿ ਇਸ ਤਰ੍ਹਾਂ ਦੀ ਮਾਨਤਾ ਹੈ, ਔਰ ਇਹ ਗੱਲ ਸਹੀ ਵੀ ਹੈ, ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਬੀੜ ਦੀ ਸੰਪਾਦਨਾ ਕੀਤੀ, ਜਦੋਂ ਸਾਰਿਆਂ ਗੁਰੂਆਂ ਦੀ ਬਾਣੀ ਨੂੰ ਇਕੱਠਾ ਕੀਤਾ, ਉਸ ਵੇਲੇ ਜਿਹੜਾ ਵਕਤ ਸੀ ਉਹ ਨਾ ਤੇ ਭਗਤ ਕਬੀਰ ਦਾ ਸੀ, ਨਾ ਉਹ ਵਕਤ ਨਾਮ ਦੇਵ ਦਾ ਸੀ। ਭਾਵ ਕਿ ਜਿੰਨੇ ਵੀ ਭਗਤਾਂ ਦੀ ਬਾਣੀ ਦਰਜ ਕੀਤੀ ਹੋਈ ਹੈ ਆਦਿ ਬਾਣੀ ਦੇ ਵਿੱਚ, ਉਸ ਵੇਲੇ ਉਹਨਾਂ ਦਾ ਮੌਕਾ ਨਹੀਂ ਸੀ, ਭਾਵ ਕਿ ਸੰਸਾਰ ਤੋਂ ਜਾ ਚੁੱਕੇ ਸਨ। ਪਰ ਕਿਉਂਕਿ ਐਸੀਆਂ ਜਿਹੜੀਆਂ ਪਵਿੱਤਰ ਰੂਹਾਂ ਨੇ ਉਹ ਜਨਮ ਤੇ ਮਰਨ ਦੇ ਗੇੜੇ ਤੋਂ ਮੁਕਤ ਹੁੰਦੀਆਂ ਨੇ, ਉਹਨਾਂ ਦੇ ਲਈ ਆ ਜਾਣਾ ਜਾਂ ਚਲੇ ਜਾਣਾ ਕੋਈ ਔਖੀ ਗੱਲ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਬੀੜ ਨੂੰ ਇਕੱਤਰ ਕੀਤਾ ਤੇ ਭਗਤਾਂ ਨੇ ਫਿਰ ਆਪਣੀ ਬਾਣੀ ਬੋਲ ਕੇ ਲਿਖਵਾਈ, ਇਸ ਗੱਲ ਦੇ ਉੱਤੇ ਇੱਕ ਵਾਰੀ ਸ਼ੰਕਾ ਵੀ ਹੋ ਗਈ ਸੀ ਭਾਈ ਗੁਰਦਾਸ ਜੀ ਨੂੰ, ਕਿਉਂਕਿ ਗੁਰਦਾਸ ਜੀ ਬੀੜ ਨੂੰ ਲਿਖ ਰਹੇ ਸਨ ਤੇ ਸਤਿਗੁਰੂ ਜੀ ਬੋਲ ਰਹੇ ਸਨ। ਭਾਈ ਗੁਰਦਾਸ ਨੂੰ ਸ਼ੰਕਾ ਹੋਈ ਕਿ ਬਾਣੀ ਤੇ ਸਤਿਗੁਰੂ ਅਰਜਨ ਦੇਵ ਜੀ ਆਪ ਲਿਖਾ ਰਹੇ ਨੇ ਤੇ ਨਾ ਕਿਸੇ ਬਾਣੀ ਦੇ ਵਿੱਚ ਕਬੀਰ ਦਾ ਪਾ ਦਿੰਦੇ ਨੇ, ਕਿਸੇ ਵਿੱਚ ਨਾਮਦੇਵ ਦਾ ਪਾ ਦਿੰਦੇ ਨੇ, ਭਾਵ ਕਿ ਸਤਿਗੁਰੂ ਜੀ ਬਾਣੀ ਉਚਾਰ ਰਹੇ ਨੇ ਪਰ ਇਹ ਭਗਤਾਂ ਦਾ ਨਾਮ ਜਾਣ ਬੁੱਝ ਕੇ ਲਿਖਵਾ ਰਹੇ ਨੇ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਦੀ ਇਸ ਸ਼ੰਕਾ ਨੂੰ ਦੂਰ ਕੀਤਾ ਸੀ, ਸਾਰਿਆਂ ਭਗਤਾਂ ਦਾ ਦਰਸ਼ਨ ਵੀ ਕਰਵਾਇਆ ਸੀ ਭਾਈ ਗੁਰਦਾਸ ਨੂੰ, ਤਾਂ ਭਾਈ ਗੁਰਦਾਸ ਜੀ ਨੇ ਇਹ ਗੱਲ ਸੱਚੀ ਮੰਨੀ ਕਿ ਵਾਕਿਆ ਹੀ ਇਹ ਭਗਤਾਂ ਦੀਆਂ ਰੂਹਾਂ ਪਵਿੱਤਰ ਨੇ, ਜਿਨ੍ਹਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਰੁਕਾਵਟ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਸ ਵੇਲੇ ਹੇ ਭਗਤ ਕਬੀਰ ਜੀ ਤੁਸੀਂ ਦੇਹ ਤੋਂ ਰਹਿਤ ਦਰਸ਼ਨ ਦਿੱਤਾ ਸੀ। ਬੇਦੇਹ, ਦੇਹ ਦਾ ਭਾਵ ਸਰੀਰ, ਤੇ ਜੇਕਰ ਬੇ ਲਾ ਦਿੱਤਾ ਜਾਵੇ ਤੇ ਬਗੈਰ ਦੇਹ ਤੋਂ, ਭਾਵ ਕਿ ਉਸ ਵੇਲੇ ਦਰਸ਼ਨ ਤੇ ਦਿੱਤਾ ਸੀ ਪਰ ਉਸ ਵੇਲੇ ਤੁਸੀਂ ਸਰੀਰਕ ਰੂਪ ਦੇ ਵਿੱਚ ਨਹੀਂ ਸੀ ਆਏ। ਆਵੇ ਇਸ ਦੇਹ ਸਹਿਤ ਹੋਏ ਆਏ, ਪੂਰਬ ਬਾਣੀ ਦੇਹੋ ਸੁਣਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੁਸੀਂ ਸਰੀਰ ਨੂੰ ਧਾਰਨ ਕੀਤਾ ਹੈ ਕਬੀਰ ਜੀ, ਇਸ ਕਰਕੇ ਹੁਣ ਤੁਸੀਂ ਆਪਣੇ ਪਹਿਲੇ ਜਨਮ ਦੀ ਬਾਣੀ ਸੁਣਾਓ ਜਿਹੜੀ ਕਿ ਭਗਤ ਕਬੀਰ ਦੇ ਰੂਪ ਦੇ ਵਿੱਚ ਤੁਸੀਂ ਰਚੀ ਹੋਈ। ਜਿਸ ਕੋ ਸੁਣ ਕਰ ਸੰਗਤ ਪ੍ਰੀਤ ਆਏ ਸਰਬ ਕੇ ਹਿਰਦੈ ਪਰਤੀਤ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਬਾਣੀ ਨੂੰ ਸੁਣਾਓ, ਜਿਸ ਬਾਣੀ ਨੂੰ ਸੁਣ ਕੇ ਸਾਰੀ ਸੰਗਤ ਦੇ ਮਨ ਦੇ ਵਿੱਚ ਇਹ ਪ੍ਰਤੀਤ ਆ ਜਾਏ, ਇਹ ਭਰੋਸਾ ਬੱਝ ਜਾਏ ਕਿ ਵਾਕਿਆ ਹੀ ਤੁਹਾਡਾ ਪਹਿਲਾ ਜਨਮ ਕਬੀਰ ਦਾ ਸੀ। ਤਬ ਕਬੀਰ ਗਣ ਸ਼ਬਦ ਸੁਣਾਏ, ਜਨਮ ਪ੍ਰਥਮ ਕੇ ਜਥਾ ਬਣਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਉਸ ਸਿੱਖ ਨੇ ਬਹੁਤੇ ਸਾਰੇ ਸ਼ਬਦ ਸੁਣਾਏ ਨੇ ਜਿਹੜੇ ਸ਼ਬਦ ਉਹਨੇ ਰਚੇ ਸੀ ਕਬੀਰ ਜੀ ਦੇ ਰੂਪ ਦੇ ਵਿੱਚ। ਬਹੁਤੇ ਸਾਰੇ ਸ਼ਬਦ ਸੁਣਾਏ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ। ਭੋਗ ਪਾਏ ਕਰ ਸੀਸ ਨਿਵਾਇਓ, ਸ੍ਰੀ ਮੁਖ ਤੇ ਤਵੇਹ ਫੁਰਮਾਇਓ। ਸਾਰੇ ਸ਼ਬਦਾਂ ਦਾ ਪਾਠ ਕਰਕੇ ਪੜ੍ਹ ਕੇ ਫਿਰ ਉਹਨਾਂ ਦੀ ਸਮਾਪਤੀ ਕੀਤੀ ਗਈ ਹੈ, ਉਹਨਾਂ ਦਾ ਭੋਗ ਪਾਇਆ ਗਿਆ ਤੇ ਫਿਰ ਉਸ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਵਾਇਆ, ਸ੍ਰੀ ਮੁਖ ਤੇ ਤਬ ਇਹ ਫਰਮਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਸ੍ਰੀ ਮੁਖ ਤੋਂ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਸਭ ਭਗਤਨ ਸਰਦਾਰ ਕਬੀਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਭਗਤਾਂ ਦਾ ਜਿਹੜਾ ਸਰਦਾਰ ਹੈ, ਜਿਹੜਾ ਮੁਖੀਆ ਹੈ, ਜਿਹੜਾ ਸਰਮੌਰ ਹੈ, ਉਹ ਤੇ ਭਗਤ ਕਬੀਰ ਹੈ। ਸਾਰਿਆਂ ਭਗਤਾਂ ਦੇ ਸਰਦਾਰ ਦੀ ਉਪਾਧੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਗਤ ਕਬੀਰ ਜੀ ਨੂੰ ਦੇ ਦਿੱਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਚਨ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਗਤ ਕਬੀਰ ਜੀ ਸਾਰਿਆਂ ਤੋਂ ਸਿਰਮੌਰ ਭਗਤ ਮੰਨੇ ਗਏ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੇ ਸਤਿਕਾਰ ਦੇ ਨਾਲ ਬੀੜ ਦੇ ਵਿੱਚ ਭਗਤ ਕਬੀਰ ਜੀ ਦਾ ਨਾਮ ਲਿਖਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ੍ਰੀ ਕਬੀਰ ਜੀ ਉਹ ਕਰਕੇ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਭਾਵ ਕੇ ਲਿਖਿਆ ਹੈ ਸ੍ਰੀ ਕਬੀਰ ਜੀ ਕਰਕੇ। ਕਬੀਰ ਜੀ ਦੀ ਜਿੱਥੇ ਬਾਣੀ ਲਿਖੀ ਹੈ ਭਗਤ ਕਬੀਰ ਜੀ ਦੀ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੇ ਸਤਿਕਾਰ ਦੇ ਨਾਲ ਸ੍ਰੀ ਕਬੀਰ ਜੀ ਉਹ ਲਿਖਿਆ ਹੈ ਆਪਣੀ ਕਲਮ ਦੇ ਨਾਲ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਿਰਮੌਰ ਭਗਤ ਮੰਨੇ ਜਾਂਦੇ ਨੇ ਭਗਤ ਕਬੀਰ ਜੀ ਸਾਰਿਆਂ ਭਗਤਾਂ ਤੋਂ, ਭਾਵੇਂ ਭਗਤ ਤੇ ਸਾਰੇ ਨੇ ਪਰ ਇਹਨਾਂ ਦੀ ਸਾਰਿਆਂ ਤੋਂ ਉੱਚੀ ਅਵਸਥਾ ਤੇ ਮੰਜ਼ਿਲ ਮੰਨੀ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਦੋ ਚਾਰ ਪ੍ਰਮਾਣ ਵੀ ਇਸੇ ਪ੍ਰਥਾਏ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵਿੱਚੋਂ ਜਿਹੜੇ ਚੌਂ ਪੈਰਾਂ ਦੇ ਉੱਤੇ ਤੁਰਦੇ ਨੇ, ਉਹਨਾਂ ਸਾਰਿਆਂ ਜਾਨਵਰਾਂ ਦੇ ਵਿੱਚੋਂ ਸ਼ੇਰ ਨੂੰ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ ਹੈ ਔਰ ਇਸ ਨੂੰ ਜੰਗਲ ਦਾ ਰਾਜਾ ਵੀ ਮੰਨਿਆ ਜਾਂਦਾ ਹੈ। ਇਹ ਆਪਾਂ ਸਾਰੇ ਹੀ ਮੰਨਦੇ ਹਾਂ, ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ। ਸ਼ੇਰਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਪਰ ਉਹਨਾਂ ਦੇ ਵਿੱਚੋਂ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਲਾਇਨ ਕਹਿੰਦੇ ਹਾਂ, ਜਿਹਨੂੰ ਪੰਜਾਬੀ ਦੇ ਵਿੱਚ ਬੱਬਰ ਸ਼ੇਰ ਕਹਿ ਦਿੱਤਾ ਜਾਂਦਾ ਹੈ, ਉਹੀ ਦਰਅਸਲ ਜੰਗਲ ਦਾ ਰਾਜਾ ਹੁੰਦਾ ਹੈ। ਬਾਕੀ ਜਿਹੜੇ ਬਾਘ ਨੇ, ਜਿਹੜੇ ਚਿੱਤਰੇ ਨੇ, ਉਹਨਾਂ ਨੂੰ ਜੰਗਲ ਦੇ ਰਾਜੇ ਨਹੀਂ ਮੰਨਿਆ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਿਆਨ ਕਰਦੇ ਨੇ ਕਿ ਹਾਥੀ ਦਾ ਕੱਦ ਬਹੁਤ ਵੱਡਾ ਹੈ। ਸਾਰੇ ਜੰਗਲੀ ਜਾਨਵਰਾਂ ਦੇ ਵਿੱਚੋਂ, ਸਾਰਿਆਂ ਹੀ ਜਾਨਵਰਾਂ ਦੇ ਵਿੱਚੋਂ ਹਾਥੀ ਸਾਰਿਆਂ ਤੋਂ ਵੱਡੀ ਦੇਹ ਦਾ ਮਾਲਕ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕੱਦ ਹਾਥੀ ਦਾ ਬਹੁਤ ਵੱਡਾ ਹੈ, ਸਰੀਰਕ ਤਾਕਤ ਦੇ ਰੂਪ ਦੇ ਵਿੱਚ ਵੀ ਉਹ ਸ਼ੇਰ ਤੋਂ ਬਹੁਤ ਤਕੜਾ ਹੈ। ਸ਼ੇਰ ਤਾਂ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਥੀ ਨੂੰ ਮਾਰ ਹੀ ਲੈਂਦਾ। ਇਸ ਕਰਕੇ ਹਾਥੀ ਭਾਵੇਂ ਬਹੁਤ ਵਿਸ਼ਾਲ ਹੈ, ਬਹੁਤ ਤਾਕਤ ਵਾਲਾ ਵੀ ਹੈ, ਤਾਂ ਵੀ ਉਸ ਨੂੰ ਰਾਜਾ ਨਹੀਂ ਮੰਨਿਆ ਜਾਂਦਾ ਜੰਗਲ ਦਾ। ਜੰਗਲ ਦਾ ਰਾਜਾ ਲਾਇਨ ਹੀ ਹੁੰਦਾ ਹੈ, ਉਹ ਬੱਬਰ ਸ਼ੇਰ ਹੀ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਾਨਵਰਾਂ ਦੇ ਵਿੱਚੋਂ ਬੱਬਰ ਸ਼ੇਰ ਨੂੰ ਵੱਡਾ ਮੰਨਿਆ ਗਿਆ। ਇਸੇ ਤਰੀਕੇ ਦੇ ਨਾਲ ਜਿਹੜੇ ਪੰਛੀ ਨੇ, ਜਿਹੜੇ ਉੱਡਣ ਵਾਲੇ ਨੇ, ਉਹਨਾਂ ਸਾਰਿਆਂ ਪੰਛੀਆਂ ਦੇ ਵਿੱਚੋਂ ਹੰਸ ਨੂੰ ਵੱਡਾ ਮੰਨਿਆ ਗਿਆ, ਕਿਉਂਕਿ ਹੰਸ ਦੇ ਵਿੱਚ ਗੁਣ ਬਹੁਤੇ ਨੇ। ਇਸ ਤੋਂ ਇਲਾਵਾ सतगुरु प्रताप सिंह सच्चे पातशाह जी भावे इस गल का बयान नहीं करते। सतगुरु प्रताप सिंह जी ने सिर्फ इन्ना वचन किया है कि उड्डन वाले पंछियों के विचों हंस नूं सिरमौर मन्निया गया क्योंकि सुचे मोतियां दी चोग चुगदा है। इस तों इलावा पंछियों का राजा एक होर भी पंछी नूं मन्निया जांदा है जिहदा इतिहासां दे विच जिक्र आउंदा है, गरुड़ जिहड़ी कि सवारी है भगवान विष्णु दी। उस गरुड़ पंछी नूं सारिआं पंछियों का राजा मन्निया जांदा है, इस करके सारिआं पंछियों दे विचों हंस नूं ते गरुड़ नूं उत्तम मन्निया गया है सारिआं पंछियों तों। इस तों अगे सतगुरु प्रताप सिंह जी जिक्र करदे ने कि पत्थर बहुत सारे ने, बड़िया तरह के किस्मों के बड़े वक्रे वक्रे पत्थर ने, पर सारिया पत्थर के विचों पारस की जिहड़ी वट्टी है, पारस का जिहड़ा पत्थर है, उन्हों सारिया तो उत्तम मन्निया जांदा है क्योंकि पारस एक ऐसा पत्थर है जिहड़ा कि सत्तां तांतां दे विचों किसी भी तांत दे नाल लग जावे तो उस तांत नूं सोने दे विच तब्दील कर दिंदा है, जिहदे विच लोहा भी शामिल है। भाव के जिहड़ा पारस है वह भी एक तरह का पत्थर है, पर पत्थर ऐसा है जिहदे विच वडियाई है कि वह लोहे नूं सोना कर दिंदा है। इस करके सारिआं पत्थरां दे विचों उस पत्थर नूं ज़्यादा वड्डी महत्ता है। जिहड़े हीरे हुंदे ने वह भी पत्थर ही हुंदे ने, पर हीरियां दे विच जिहड़ी शुद्धता है उहदे नाल उहनां दी परख कीती जा सकदी है ते फिर उहनां दी कीमत बहुती पैंदी है, पर सारिआं हीरियां तों भी ज़्यादा वह पारस दा पत्थर वट्टी महत्ता रखती है क्योंकि वह जिन्ना चाहे सोना बना सकता है, जिहदे कोल पारस की वट्टी होवे इतिहासां दे विच ऐसे प्रमाण हुंदे ने। इस तों अगे सतगुरु प्रताप सिंह जी कहिंदे ने कि बनस्पति बहुत सारी है, दुनिया के उत्ते पता नहीं किन्ने तरह के रुख होणगे, सारिआं रुखां दे विचों सारिआं दरख्तां दे विचों जिहड़ा चंदन का बूटा है, जिहड़ा चंदन का रुख है वह सारिआं तों वड्डी महत्ता रखण वाला है क्योंकि चंदन का बूटा ऐसा है जिहड़े भी जंगल दे विच चंदन का बूटा होवे उस सारे जंगल नूं ही अपने वर्गा वह चंदन बना दिंदा है। हर एक रुख दे विचों चंदन की ही खुशबू आनी शुरू हो जाती है। सतगुरु प्रताप सिंह सच्चे पातशाह जी कहिंदे ने कद नहीं वड्डा चंदन का, इतिहासां दे विच 52 चंदन करके लिखा होया। 52 चंदन इस करके आख्या जाता है क्योंकि इसका कद असली चंदन का सिर्फ 52 उंगलों उच्चा होंदा है, इदों ज़्यादा वड्डा बूटा नहीं हुंदा चंदन का। 52 चंदन इसे करके आख्या जाता है, पर सतगुरु प्रताप सिंह सच्चे पातशाह जी कहिंदे ने कि चंदन दे विच विशेषता यह है, उहदे विच गुण एडा वड्डा है कि जिहड़े भी जंगल दे विच होवे उस सारे जंगल दीआं जिन्नीआं भी लकड़ां ने उन्हां सारिआं नूं अपने वर्गी खुशबू दे दिंदा है। इस करके जानवरां दे विचों शेर नूं वड्डा मन्निया गया, पंछियां दे विचों हंस नूं ते गरड़ नूं वड्डा मन्निया गया, इसे तरीके दे नाल पत्थरां दे विचों पारस नूं वड्डा मन्निया गया, इसे तरीके दे नाल रुखां दे विचों चंदन नूं वड्डा मन्निया गया, इसे ही तरीके दे नाल सारिआं भगतां दे विचों भगत कबीर जी नूं सिरमौर ते वड्डा मन्निया जांदा है। इस जगह दे उत्ते सतगुरु गोबिंद सिंह सच्चे पातशाह जी ने वचन किया, कहिंदे ने सब भगतन सरदार कबीर, सारे भगतों का जिहड़ा सिरमौर सरदार है वह ते भगत कबीर है। रचियो गुरु किया पंथ गहीर, भाव के सतगुरु सच्चे पातशाह जी ने पंथ की रचना की है जिहड़ा पंथ सारे तो गहरा ते गंभीर। आव सिख अणकर जन्मो जाए सो, धर्म रखण हित भेख बनायस। उस वेले जदों ये अर्ज कीती कि साडे वास्ते कोई वचन फरमान करो, उस वेले सतगुरु गोबिंद सिंह सच्चे पातशाह जी कहिंदे ने कि हुण तुसीं सिखां दे घर दे विच ही अगले जन्मां नूं वी धारण करना है जेकर तुहाडी इच्छा होवे तां, क्योंकि मुक्त ने पिछले जन्म की सोझी भी हो गई, इस करके अवस्था ते भगत कबीर ते लोई वर्गी हो गई है। इस करके सतगुरु जी कहिंदे ने कि जेकर चाहो ते तुसीं जन्मन नूं धारण कर सकदे हो, पर जदों भी जन्म लैणा है उह सिखां दे घर दे विच ही जन्म तुसीं लैणा है। धर्म रखण हित भेख बनायस, भाव के धर्म की रख्या दे वास्ते तुसीं किसे भी भेस नूं धारण कर सकदे हो, भाव के कोई भी शरीर धारण कर सकदे। काल युग को कर बो निरबाहु, उतरो सिखण के कर माहू। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਮ ਸੇ ਕਮ ਤੁਹਾਨੂੰ ਕਲਯੁਗ ਦੇ ਸਮੇਂ ਨੂੰ ਬਤੀਤ ਕਰਨਾ ਹੀ ਚਾਹੀਦਾ ਹੈ। ਕਲਯੁਗ ਦੇ ਵਿੱਚ ਨਿਰਵਾਹ ਕਰੋ, ਬਾਰ ਬਾਰ ਜਦੋਂ ਚਾਹੇ ਤੁਸੀਂ ਸਿੱਖਾਂ ਦੇ ਘਰ ਦੇ ਵਿੱਚ ਜਨਮ ਨੂੰ ਧਾਰਨ ਕਰੋ। ਸੁਣ ਪ੍ਰਾਪਤੇ ਸਿੱਖ ਸਿੱਖਣੀ ਜਾਗੇ, ਗਮਣੇ ਸਾਧਨ ਜੋਗ ਕੋ ਲਾਗੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹ ਸਿੱਖ ਤੇ ਸਿੱਖਣੀ ਜਾਗ ਪਏ ਨੇ, ਭਾਵ ਕਿ ਉਹਨਾਂ ਨੂੰ ਪਿਛਲੇ ਜਨਮਾਂ ਦੀ ਸੋਝੀ ਹੋ ਗਈ ਹੈ। ਦੋਵੇਂ ਆਪਣੇ ਘਰ ਚਲੇ ਗਏ ਨੇ ਤੇ ਯੋਗ ਦੀ ਸਾਧਨਾ ਨੂੰ ਸਾਧਨ ਲੱਗੇ। ਮਾਨਿਓ ਬਚਨ ਭਗਤ ਸਮੁਦਾਏ, ਸਿੱਖਣ ਕਰ ਜਨਮੇ ਧਰ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਤ ਕਬੀਰ ਜੀ ਹੀ ਜਨਮ ਨੂੰ ਧਾਰਨ ਕਰਕੇ ਦੂਜੀ ਵਾਰੀ ਨਹੀਂ ਆਏ, ਬਹੁਤੇ ਸਾਰੇ ਐਸੇ ਭਗਤ ਨੇ, ਐਸੇ ਸ਼ਹੀਦ ਨੇ ਜਿਹੜੇ ਕਿ ਵਾਰ ਵਾਰ ਜਨਮਾਂ ਨੂੰ ਧਾਰਨ ਕਰਕੇ ਦੁਬਾਰਾ ਆਉਂਦੇ ਨੇ। ਸਿੱਖਣ ਕਰ ਜਨਮੇ ਧਰ ਆਏ, ਬਹੁਤ ਸਾਰੇ ਭਗਤ ਦੁਬਾਰਾ ਵੀ ਦੇਹ ਨੂੰ ਧਾਰਨ ਕਰਕੇ ਸਿੱਖਾਂ ਦੇ ਘਰ ਦੇ ਵਿੱਚ ਜਨਮੇ। ਪੰਥ ਵਿਖੇ ਹੋਏ ਸੇਵਾ ਲਾਗੇ, ਤੁਰਕਣ ਸੰਗ ਜੰਗ ਮੈਂ ਜਾਗੇ। ਪੰਥ ਦੇ ਵਿੱਚ ਹੋ ਕੇ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ, ਇੱਥੋਂ ਤੱਕ ਕਿ ਤੁਰਕਾਂ ਦੇ ਨਾਲ ਬਹੁਤ ਵੱਡੇ ਵੱਡੇ ਜੰਗ ਵੀ ਲੜੇ, ਜੰਗਾਂ ਵੀ ਕੀਤੀਆਂ ਸਤਿਗੁਰਾਂ ਦੇ ਵੱਲੋਂ ਹੋ ਕੇ। ਕਿਉਂਕਿ ਭਗਤ ਸੂਰਮਾ ਦਾਤਾ ਇਹ ਕਦੇ ਵੀ ਮਰੇ ਨਹੀਂ ਮੰਨੇ ਜਾਂਦੇ, ਇਹ ਵਾਰ ਵਾਰ ਜਨਮਾਂ ਨੂੰ ਧਾਰਨ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਹੀਰਾ ਸਿੰਘ ਨੇ ਸ਼ਾਇਦ ਆਖਿਆ ਸੀ ਕਿ ਮੈਂ ਫੇਰ ਕਿਸੇ ਮਾਈ ਦਾ ਪੇਟ ਗੰਦਾ ਕਰਕੇ ਇੱਥੇ ਆ ਜਾਵਾਂਗਾ। ਅੰਗਰੇਜ਼ ਨੂੰ ਆਖਿਆ ਸੀ ਕਿ ਜਿੰਨਾ ਚਿਰ ਅਸੀਂ ਤੁਹਾਨੂੰ ਦੇਸ਼ ਦੇ ਵਿੱਚੋਂ ਕੱਢ ਨਹੀਂ ਲੈਂਦੇ ਉਨਾ ਚਿਰ ਅਸੀਂ ਜਾਣਾ ਨਹੀਂ ਹੈ। ਵਾਰ ਵਾਰ ਸ਼ਹੀਦਾਂ ਨੇ ਇਸੇ ਤਰੀਕੇ ਦੇ ਨਾਲ ਜਨਮ ਨੂੰ ਧਾਰਨ ਕੀਤਾ ਤੇ ਆਪਣੇ ਕਾਰਜ ਨੂੰ ਨਿਭਾਇਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭਗਤ ਵੀ ਐਸੇ ਨੇ ਜਿਹੜੇ ਕਿ ਵਾਰ ਵਾਰ ਜਨਮਾਂ ਨੂੰ ਧਾਰਨ ਕਰਦੇ ਨੇ ਤੇ ਫਿਰ ਮਨੁੱਖਾ ਜਨਮ ਦੇ ਵਿੱਚ ਆ ਕੇ ਲੋਕਾਂ ਦਾ ਸੁਧਾਰ ਕਰਦੇ ਨੇ। ਸਾਧੂ ਸੰਤ ਮਹਾਤਮਾ ਜਿਹੜੇ ਉੱਚੇ ਉੱਚੇ ਮੰਨੇ ਜਾਂਦੇ ਨੇ ਉਹ ਹੋ ਸਕਦਾ ਕਿ ਭਗਤਾਂ ਦਾ ਹੀ ਸਰੂਪ ਹੋਣ, ਜਿਹੜੇ ਕਿ ਵਿਗੜੀ ਭੁੱਲੀ ਦੁਨੀਆਂ ਨੂੰ ਸੱਚ ਦੇ ਮਾਰਗ ਦੇ ਉੱਤੇ ਤੋਰਦੇ ਨੇ। ਇਸੇ ਤਰੀਕੇ ਦੇ ਨਾਲ ਜਿਹੜੇ ਸ਼ਹੀਦ ਨੇ ਉਹ ਵੀ ਵਾਰ ਵਾਰ ਸਰੀਰਾਂ ਨੂੰ ਧਾਰਨ ਕਰਕੇ ਆਉਂਦੇ ਨੇ ਤੇ ਫਿਰ ਆਪਣੇ ਧਰਮ ਦੀ ਰੱਖਿਆ ਦੇ ਵਾਸਤੇ, ਆਪਣੇ ਦੇਸ਼ ਦੀ ਰੱਖਿਆ ਦੇ ਵਾਸਤੇ ਉਹ ਕੁਰਬਾਨੀਆਂ ਦਿੰਦੇ ਨੇ। ਪਾਇਓ ਖਾਲਸਾ ਤੇਜ ਬਿਸਾਲਾ, ਕੇਸ ਕਾਛ ਧਰ ਸ਼ਸਤਰ ਕਰਾਲਾ। ਇਸ ਤਰੀਕੇ ਦੇ ਨਾਲ ਖਾਲਸੇ ਦਾ ਬਹੁਤ ਜ਼ਿਆਦਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੇਜ ਪ੍ਰਤਾਪ ਵਧਿਆ, ਜਿਹੜੇ ਕਿ ਕੇਸਾਂ ਦੇ ਧਾਰਨੀ ਨੇ, ਜਿਹੜੇ ਕਿ ਕਛਹਿਰਿਆਂ ਦੇ ਧਾਰਨੀ ਨੇ ਤੇ ਹਥਿਆਰਾਂ ਭਿਆਨਕਾਂ ਨੂੰ ਉਹ ਚਲਾਉਣ ਦੀ ਵਿੱਦਿਆ ਦੇ ਵਿੱਚ ਨਿਪੁੰਨ ਨੇ। ਭਾਏ ਵੀਰ ਰਸ ਮੈਂ ਸਾਵਧਾਨ, ਬਿਨ ਜੁੱਧ ਕੁਛ ਚਹਿਨਾਇਆਨਾ। ਵੀਰਤਾ ਦੇ ਰਸ ਦੇ ਵਿੱਚ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਸਾਵਧਾਨ ਨੇ, ਹੁਸ਼ਿਆਰ ਨੇ, ਬਿਨਾਂ ਯੁੱਧ ਕੁਛ ਚਾਹੇ ਨਾ ਆਨਾ, ਭਾਵ ਕਿ ਯੁੱਧ ਹੀ ਲੋੜਦੇ ਨੇ, ਯੁੱਧ ਦੀ ਹੀ ਮੰਗ ਰੱਖਦੇ ਨੇ, ਯੁੱਧ ਤੋਂ ਬਗੈਰ ਹੋਰ ਕਿਸੇ ਚੀਜ਼ ਦੀ ਕੋਈ ਇੱਛਾ ਨੂੰ ਧਾਰਨ ਇਹ ਖਾਲਸੇ ਨਹੀਂ ਕਰਦੇ। ਇਹ ਸੀ 100 ਸਾਖੀ ਦੀ ਸਾਖੀ, ਜਿਹਨੂੰ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਇਹ 100 ਸਾਖੀ ਦੀ 35ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ। ਭਾਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਇੱਕ ਹੀ ਸਾਖੀ ਨੂੰ ਬਿਆਨ ਕੀਤਾ, ਵਾਸਤਵਿਕ ਰੂਪ ਦੇ ਵਿੱਚ ਇੱਕ ਹੀ ਸਾਖੀ ਹੈ। ਦੋ ਹਿੱਸਿਆਂ ਦੇ ਵਿੱਚ 100 ਸਾਖੀ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਦੂਸਰੇ ਹਿੱਸੇ ਦੀ ਸਾਖੀ ਨੂੰ 35ਵੀਂ ਸਾਖੀ ਦਾ ਨੰਬਰ ਦਿੱਤਾ ਗਿਆ ਤੇ ਪਹਿਲੇ ਹਿੱਸੇ ਨੂੰ 34ਵੀਂ ਸਾਖੀ ਦਾ। ਹੁਣ 35ਵੀਂ ਸਾਖੀ ਜਿਸ ਤਰ੍ਹਾਂ ਲਿਖੀ ਹੋਈ ਹੈ ਇਸ ਗ੍ਰੰਥ 100 ਸਾਖੀ ਦੇ ਵਿੱਚ, ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਦਾ ਹਾਂ। ਜਾਂ ਭਲਕ ਹੋਇਆ ਸਿੱਖਣੀ ਆਪਣੇ ਭਰਤੇ ਕੇ ਸਾਥ ਆਏ ਖੜੀ ਹੋ ਰਹੀ। ਗੁਰੂ ਜੀ ਪੁੱਛਿਆ ਸਿੱਖਣੀਏ ਤੂੰ ਕਿਸ ਦੀ ਹੈ ਸਿੱਖਣੀ, ਤਾਂ ਸ਼ਰਮਾਏ ਕੇ ਬੋਲੀ ਪਾਤਸ਼ਾਹ ਗੁਰੂ ਕੇ ਅਣਜਾਣ ਹੋਵੇ ਤਾਂ ਮੈਂ ਬਤਾਵਾਂ, ਸਭ ਸੰਗਤ ਹਜੂਰ ਗੁਰੂ ਕੇ ਹੈ। ਤਾਂ ਗੁਰੂ ਜੀ ਬੋਲੇ ਸਿੱਖਾ ਸਿੱਖਣੀ ਤੇਰੀ ਹੈ। ਤਾਂ ਸਿੱਖ ਬੋਲਿਆ ਤਨ ਮਨ ਧਨ ਗੁਰੂ ਕਾ, ਸਭੇ ਮਮਤਾ ਛੋਡੀ ਦੂਰ, ਦੇਹ ਸੰਜੋਗੀ ਨਾਰ ਹੈ, ਅਸੀਂ ਸਿੱਖ ਸਿੱਖਾਂ ਦੀ ਧੂੜ। ਤਾਂ ਬਚਨ ਹੋਇਆ, ਸਿੱਖਾ ਤੈਨੂੰ ਖਬਰ ਨਹੀਂ ਪਰ ਹੋ ਜਾਵੇਗੀ। ਸਿੱਖਾ ਤੂੰ ਪਿਛਲੇ ਜਨਮ ਕਬੀਰ ਭਗਤ ਥਾ, ਇਹ ਸਿੱਖਣੀ ਲੋਈ ਹੈ। ਤੂੰ ਇੱਕ ਦਿਨ ਕਹਿਆ ਲੋਈਏ, ਜਨਮ ਪਾਏ ਕੇ ਕਿਆ ਖੱਟਿਆ, ਭਾਵ ਕੇ ਕਿਆ ਕੁਛ ਪ੍ਰਾਪਤ ਕੀਤਾ। ਤਾਂ ਲੋਈ ਬੋਲੀ, ਅਜੇ ਮੇਰੀ ਸੇਵਾ ਦੀ ਰੀਝ ਹੈ। ਤਾਂ ਕਬੀਰ ਬੋਲੇ, ਗ੍ਰਹੀ ਕਾ ਰਾਹ ਇਹ ਨਹੀਂ, ਜੋ ਮਰਜ਼ੀ ਭਰਤਾ ਦੀ ਹੋਵੇ ਸੋ ਨਾਰੀ ਨੂੰ ਕਰਨੀ ਚਾਹੀਏ। ਤੂੰ ਜਨਮ ਖੱਤਰੀ ਦੇ ਜਾਹ, ਤੇਰੀ ਵਾਸ਼ਨਾ ਗੁਰੂ ਨਾਨਕ ਜੀ ਕੇ ਪੰਥ ਵਿੱਚ ਗੁਰੂ ਕੇ ਬਚਨਾਂ ਅਤੇ ਦਰਸ਼ਨ ਤੇ ਉਵਾਰ ਹੋਵੇਗੀ, ਭਾਵ ਕੇ ਪੂਰੀ ਹੋਵੇਗੀ। ਤਾਂ ਲੋਈ ਚਰਨੋਂ ਪਰ ਡਿੱਗੀ, ਤੁਮ ਭੀ ਦਾਸੀ ਕੋ ਮਤ ਤਿਆਗੋ। ਕਬੀਰ ਬੋਲਿਆ, ਸਾਧਨੀਏ ਸੇਵਾ ਹੀ ਕਰਨੀ ਹੈ ਤੇਰੀ ਭਾਵਨਾ। ਤਾਂ ਜਨਮ ਹੁਆ ਅਤੇ ਖਬਰ ਨਹੀਂ ਰਹੀ, ਕਿਉਂ ਜੋ ਉਹ ਸਮਾਂ ਪਿਛਲਾ ਸੀ, ਹੁਣ ਗੁਰੂ ਬਿਨਾਂ ਜਾਗਦਾ ਨਹੀਂ। ਇਤਨੀ ਕਹਿ ਕੇ ਕੜਾ ਪ੍ਰਸ਼ਾਦ ਗੁਰੂ ਜੀ ਨੇ ਦਿਆ, ਸਿੱਖਣੀ ਨੂੰ ਕਹਿਆ ਛਕੋ, ਜਾਂ ਮੂੰਹ ਪਾਇਆ ਤਾਂ ਕਪਟ ਖੁੱਲੇ, ਜਾਗੇ ਪਿਛਲੀ ਖਬਰ ਹੋਏ ਗਈ ਆਹੀ। ਤਾਂ ਹੋਰ ਬੇਨਤੀ ਕੀਤੀ, ਗੁਰੂ ਜੀ ਬਚਨ ਹੋਵੇ ਹੁਣ ਕੀ ਹੁਕਮ ਹੈ? ਤਾਂ ਗੁਰੂ ਜੀ ਬੋਲੇ, ਜਦੋਂ ਆਦਿ ਗ੍ਰੰਥ ਸਾਹਿਬ ਕੀ ਬੀੜ ਤਿਆਰ ਕਰੀ ਸੀ ਤਾਂ ਤੁਸੀਂ ਵਿਦੇਹ ਦਰਸ਼ਨ ਦਿਆ ਸੀ, ਹੁਣ ਸਦੇਹ ਹੋ ਆਏ ਹੋ। ਪਿਛਲੀ ਬਾਣੀ ਸੁਣਾਵੋ, ਜੋ ਸਿੱਖਾਂ ਨੂੰ ਪ੍ਰਤੀਤ ਹੋਵੇ ਕਿ ਤੁਸੀਂ ਠੀਕ ਪਿਛਲੇ ਹੀ ਹੋ। ਸ਼ਬਦ ਕਬੀਰ ਜੀ ਨੇ ਪੜ ਸੁਣਾਏ ਤਾਂ ਸਿੱਖਾਂ ਕਹਿਆ ਬਚਨ ਕਰੋ। ਤਾਂ ਬਚਨ ਹੁਆ ਕਿ ਸਭ ਭਗਤਾਂ ਕਾ ਸਰਦਾਰ ਕਬੀਰ ਹੈਗਾ, ਇਹ ਪੰਥ ਗੁਰੂ ਕਿਆਂ ਪੀ ਕੀਤਾ ਹੈ। ਸਭ ਸਿੱਖਾਂ ਦੇ ਘਰ ਹੋ ਉਤਰੇ, ਧਰਮ ਰੱਖਣ ਵਾਸਤੇ ਹੀ ਪੰਥ ਕੀਤਾ ਹੈ, ਕਲਯੁਗ ਦਾ ਨਿਰਵਾਹ ਕਰਨਾ। ਤਾਂ ਸਿੱਖ ਸਿੱਖਣੀ ਜਾਗ ਕੇ ਘਰ ਗਏ, ਦੋਨੋਂ ਕੋ ਪਿਛਲੇ ਜਨਮ ਕੀ ਖਬਰ ਹੋਈ, ਧਿਆਨ ਯੋਗ ਲੱਗੇ ਕਰਨ, ਬਚਨ ਗੁਰੂ ਜੀ ਕਾ ਮਾਨਿਆ ਅਤੇ ਸੇਵਾ ਲੱਗੇ ਕਰਨ, ਸਾਖੀ ਪੂਰੀ ਹੋਈ। ਇਹ 100 ਸਾਖੀ ਦੀ 35ਵੀਂ ਸਾਖੀ ਸੀ, ਜਿਹਨੂੰ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪਰਬਤ ਪਤੈ ਵਜ਼ੀਰ ਇੱਕ, ਨਾਮ ਸੋ ਪਰਮਾਨੰਦ, ਪ੍ਰੇਮ ਜਨਾਵਤ ਨਿਪ ਪਠਿਓ, ਸੁਧ ਬੁੱਧ ਬਿਖੈ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜੇ ਦਾ ਵਜ਼ੀਰ ਸੀ, ਜਿਸ ਵਜ਼ੀਰ ਦਾ ਨਾਮ ਸੀ ਪਰਮਾਨੰਦ। ਪ੍ਰੇਮ ਜਨਾਵਤ ਨਿਪ ਪਠਿਓ, ਸੁਧ ਬੁੱਧ ਬਿਖੈ ਬਿਲੰਦ। ਜਿਹੜਾ ਪਰਮਾਨੰਦ ਸੁਧ ਦੇ ਵਿੱਚ ਤੇ ਬੁੱਧੀ ਦੇ ਵਿੱਚ ਬਹੁਤ ਵੱਡਾ ਹੈ, ਉਸ ਪਰਮਾਨੰਦ ਵਜ਼ੀਰ ਨੂੰ ਪਹਾੜੀ ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ ਹੈ ਆਪਣਾ ਪ੍ਰੇਮ ਜਨਾਉਣ ਦੇ ਵਾਸਤੇ। ਇਹ 100 ਸਾਖੀ ਗ੍ਰੰਥ ਦੀ ਦੂਸਰੀ ਸਾਖੀ ਹੈ, ਜਿਹਨੂੰ ਕਿ ਕਵੀ ਸੰਤੋਖ ਸਿੰਘ ਜੀ ਹੁਣ ਬਿਆਨ ਕਰ ਰਹੇ ਨੇ।
ਅਨਕ ਮਤਨ ਕੇ ਸ਼ੁਭ ਮਤ ਬੇਤਾ, ਸੋਹਣੀ ਇਤਿਹਾਸ ਪੁਰਾਣ ਜੇਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵਜ਼ੀਰ ਹੈ ਪਰਮਾਨੰਦ, ਇਹ ਬਹੁਤ ਹੀ ਜ਼ਿਆਦਾ ਤੱਤ ਦਾ ਬੇਤਾ ਹੈ, ਭਾਵ ਕਿ ਅਨੇਕ ਮਤਾਂ ਨੂੰ ਸੋਹਣੀ ਬੁੱਧੀ ਦੇ ਨਾਲ ਇਹ ਜਾਣਨ ਵਾਲਾ ਹੈ। ਇਸ ਤੋਂ ਇਲਾਵਾ ਇਹਨੇ ਸੁਣਿਆ ਹੋਇਆ ਹੈ ਬਹੁਤ ਸਾਰੇ ਪੁਰਾਣਾਂ ਦੇ ਇਤਿਹਾਸ ਨੂੰ।
ਮਿਲਿਓ ਆਣ ਕਲ ਗੀ ਧਰ ਸਾਥ, ਧਰੀ ਅਕੋਰ ਜੋਰ ਜੁਗ ਹਾਥ।
ਇਹ ਪਰਮਾਨੰਦ ਵਜ਼ੀਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ, ਆਣ ਕੇ ਸਤਿਗੁਰਾਂ ਨੂੰ ਮਿਲਿਆ ਤੇ ਆਪਣੇ ਵੱਲੋਂ ਇਹਨੇ ਹੱਥ ਜੋੜ ਕੇ ਨਾਲੇ ਨਮਸਕਾਰ ਕੀਤੇ ਤੇ ਨਾਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ।
ਪਰਮ ਪ੍ਰੇਮ ਕਰ ਪਰਮਾਨੰਦ, ਲਹਿਓ ਦਰਸ ਤੇ ਪਰਮਾਨੰਦ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਸੂਝ ਬੂਝ ਵਾਲੀ ਕਵਿਤਾ ਦੀ ਵੰਨਗੀ ਨੂੰ ਨਮੂਨੇ ਨੂੰ ਪੇਸ਼ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਪਰਮ ਪ੍ਰੇਮ ਕਰ ਪਰਮਾਨੰਦ, ਪਰਮ ਤੇ ਆਨੰਦ ਦੋ ਸ਼ਬਦਾਂ ਨੂੰ ਮੇਲ ਕੇ ਸੰਧੀ ਬਣਾਈ ਹੋਈ ਹੈ, ਜਿਹਨੂੰ ਆਖਿਆ ਜਾਂਦਾ ਹੈ ਪਰਮਾਨੰਦ। ਪਰਮ ਆਨੰਦ ਭਾਵ ਕੇ ਬਹੁਤ ਵੱਡਾ ਆਨੰਦ, ਇਸ ਨੂੰ ਆਖਿਆ ਜਾਂਦਾ ਹੈ ਪਰਮਾਨੰਦ।
परमानंद शब्द नूं दो जगह दे उत्ते कवि संतोख सिंह जी ने इत्थे लिखिया है। एक लिखदे ने परम प्रेम कर परमानंद, पाव के बड़े वड्डे परम आनंद दे नाल जिहड़ा वजीर परमानंद है उह सतगुरां नूं मिलिया। अगे लिखदे ने लहिओ दरस ते परमानंद, अगों दर्शन करके सतगुरु सच्चे पातशाह जी दा इस ने परम आनंद लिया है, पाव के बहुत आनंद लिया है। एक ते ना उस वजीर दा परमानंद है ते दूसरा परम आनंद लिया है उसने सतगुरां दे चरणां दे विच आ के। इस करके कवि जी ने अपनी सुंदर कविता दा नमूना पेश कीता है। एक परमानंद उसका नाम है ते दूसरा परम आनंद मिलिया है, दोवां नूं एक सत्र दे विच बयान कीता है। एक नाम है ते एक आनंद है, परम आनंद। श्री सतगुर सतकार बिठारा, सैल पतन को कुशल उचारा। सतगुरु गोविंद सिंह सच्चे पातशाह जी ने बड़े सत्कार दे नाल परमानंद वजीर नूं अपने लागे बिठाया ते सतगुरु सच्चे पातशाह जी ने पहाड़ी राजे दी खबरसार सुख सांद पुछी। किस कारज ते निपत पठायो, कहो काज जिस हित चल आयो। सतगुरु गोविंद सिंह जी उस वजीर नूं कहिंदे ने कि केड़े कार्य दे वास्ते राजे ने साडे कोल तेनूं भेजिया है, कहो कार्ज जिस हित चल आयो, दसो कि केड़े काम दे वास्ते आया है, अपना कार्ज उचारण करो। सुन कर जोरत बाक बखाना, तुम दर्शन को लाभ महाना। हाथ जोड़ के परमानंद वजीर ने आख्या कि हे सतगुरु सच्चे पातशाह जी, तुहाडा दर्शन करन दा बहुत वड्डा लाभ मिलदा है, महान लाभ दी प्राप्ति हुंदी है जिहड़ा भी तुहाडा दर्शन करदा है। पाठियो मोहे रावर की सेवा, रहिए निकट जाए गुर देवा। परमानंद वजीर कहिंदा है कि मेरे राजे ने तुहाडे चरणां दे विच मैनू सेवा करन दे वास्ते भेजिया है कि जा जाके सतगुरां दी सेवा करिया कर, रहिए निकट जाए गुरु देवा। मेरे राजे ने मैनू आख्या कि गुरु देव जी दे चरणां दे विच जाके हमेशा रह ते सतगुरु सच्चे पातशाह जी दी सेवा कर, मैं सच्चे पातशाह इस वास्ते आया। निपदेश ते मैं बस हों तीर, पर बिगार नहीं किम तीर। परमानंद वजीर कहिंदा कि अपने राजे वाले पास्यों मैं सच्चे पातशाह तुहाडे कोल ही रवांगा, तुहाडा क्योंकि बहुती वारी विगाड पैदा हो चुका है, इस करके जेकर कदे कोई भी विगाड दी गुंजाइश होई ते मैं विच पै के कार्ज नूं सुधारिया करांगा। इस करके मैं चाहुंदा हां कि मेरे राजे दा ते सच्चे पातशाह तुहाडा कदे भी विगाड़ ना पैदा होए। लखों मिजाज आप को सारा, कार्ज पर सो देह सुधारा। वजीर कहिंदा कि सच्चे पातशाह तुहाडे मजाज नूं जाणागा, कहण तों भाव है कि सच्चे पातशाह तुहाडा किस तरां दा मजाज है, भाव के जिहड़ी सुख सांद है सच्चे पातशाह उह तुहाडी जाणागा ते फिर अपने राजे नूं उह दसांगा। कार्ज परे सो देह सुधारा, जेकर कदे राजे नूं कम पवेगा ते विच पै के मैं तुहाडे कोल अर्ज करांगा ते तुसीं राजे दे कार्ज नूं सुधारोगे, जेकर किसे चीज़ दी तुहानूं लोड़ पवेगी ते विच पै के मैं तुहाडे वल्लों राजे नूं अपने नूं आखांगा ते तुहाडा कार्ज भी सौरेगा। इस तरीके दे नाल इक विचोले दी तरां मैं दोवां धिरां दे विच कम करांगा, तुहाडा सुभाव तुहाडियां गल्लां तुहाडे वचन राजे नूं दसांगा ते राजा जो गल्लां करेगा उह तुहानूं दसांगा। इते आदक नित की सुध राखन, पाठियो दूत कर एम अभी लखन। परमानंद वजीर कहिंदा है कि इस तरीके दे नाल सुध रखण दे वास्ते तुहाडी खबर रखण दे वास्ते मैनू वजीर नूं एक दूत दे रूप दे विच तुहाडे कोल भेजिया है, ये राजे साडे दी अभिलाखा है, उसकी तमन्ना है, उसकी चाह है। इतरावर को दर्शन लेहू, अधिक लाभ फल मोको एहू। परमानंद वजीर कहिंदा है कि ते गल्लां सन राजसी, ਕਿ ਰਾਜ ਨਿਯਤਕ ਤੌਰ ਦੇ ਉੱਤੇ ਮੈਂ ਤੁਹਾਡੇ ਕੋਲ ਰਵਾਂਗਾ ਤੇ ਕੀ ਕੁਝ ਕਰਾਂਗਾ। ਪਰ ਇਸ ਤੋਂ ਇਲਾਵਾ ਪਰਮਾਨੰਦ ਵਜ਼ੀਰ ਕਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਜੇਕਰ ਇੱਥੇ ਰਵਾਂਗਾ ਤੇ ਹਮੇਸ਼ਾ ਤੁਹਾਡੇ ਦਰਸ਼ਨ ਕਰਨ ਦਾ ਵੱਡਾ ਸੁਭਾਗ ਮੈਨੂੰ ਪ੍ਰਾਪਤ ਹੋਵੇਗਾ। ਇਸ ਦਰਸ਼ਨ ਕਰਨ ਦਾ ਮੈਨੂੰ ਬਹੁਤ ਵੱਡਾ ਫਲ ਵੀ ਮਿਲੇਗਾ।
ਸੁਣ ਸਨੇਹ ਸਾਨੀ ਤਿਸ ਬਾਣੀ, ਸਨ ਮਾਨਿਓ ਰਹੋ ਨਿਕਟ ਬਖਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਜ਼ੀਰ ਪਰਮਾਨੰਦ ਨੇ ਇਸ ਤਰ੍ਹਾਂ ਦੀਆਂ ਪ੍ਰੇਮ ਵਾਲੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਜ਼ੀਰ ਦਾ ਬੜਾ ਸਨਮਾਨ ਕੀਤਾ, ਸਤਿਕਾਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਠੀਕ ਹੈ ਤੂੰ ਸਾਡੇ ਕੋਲ ਰਹਿ।
ਪਰਮਾਨੰਦ ਰਹਿਣ ਹਿਤ ਹਰਖਿਓ, ਪਰਮਾਨੰਦ ਗੁਰੂ ਕੋ ਪਰਖਿਓ।
ਦੁਬਾਰਾ ਕਵੀ ਜੀ ਆਪਣੀ ਕਵਿਤਾ ਦਾ ਨਮੂਨਾ ਪੇਸ਼ ਕਰਦੇ ਨੇ।
ਪਰਮਾਨੰਦ ਰਹਿਣ ਹਿਤ ਹਰਖਿਓ,
ਜਦੋਂ ਸਤਿਗੁਰਾਂ ਨੇ ਰਹਿਣ ਦਾ ਆਦੇਸ਼ ਦਿੱਤਾ ਤੇ ਵਜ਼ੀਰ ਪਰਮਾਨੰਦ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ।
ਪਰਮਾਨੰਦ ਗੁਰੂ ਕੋ ਪਰਖਿਓ,
ਇਸ ਤੋਂ ਇਲਾਵਾ ਪਰਮ ਆਨੰਦ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸਨੇ ਪਰਖ ਲਿਆ।
ਰੋਜ ਰਜਤ ਪਣ ਪੰਜ ਦਿਵਾਏ, ਦੂਤ ਪਣੋ ਲਿਖ ਪਠਨ ਕਮਾਏ।
ਕਿਉਂਕਿ ਦੂਤ ਬਣਾ ਕੇ ਆਪਣੇ ਵਜ਼ੀਰ ਨੂੰ ਰਾਜੇ ਨੇ ਭੇਜਿਆ ਹੈ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਬਣੇ ਹੋਏ ਦੂਤ ਦੇ ਸਨਮਾਨ ਦੇ ਵਾਸਤੇ ਉਹਦੇ ਰੋਜ਼ ਦੇ 5 ਰੁਪਈਏ ਮੁਕਰਰ ਕੀਤੇ, ਭਾਵ ਕਿ ਰੋਜ਼ ਦੇ 5 ਰੁਪਈਏ ਦਿੱਤੇ ਜਾਂਦੇ ਸਨ।
ਸਭਾ ਲੱਗੇ ਪ੍ਰਭ ਕੀ ਜਿਸ ਸਮੇਂ, ਆਏ ਹਜੂਰ ਦਸ ਕਰ ਨਮੈ।
ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭਾ ਲੱਗਦੀ ਸੀ, ਉਸੇ ਵੇਲੇ ਵਜ਼ੀਰ ਪਰਮਾਨੰਦ ਵੀ ਸਭਾ ਦੇ ਵਿੱਚ ਹਾਜ਼ਰ ਹੁੰਦਾ ਸੀ, ਆਣ ਕੇ ਦਰਸ਼ਨ ਕਰਦਾ ਸੀ ਤੇ ਸਤਿਗੁਰਾਂ ਦੇ ਹਜੂਰ ਬੈਠਦਾ ਸੀ।
ਬੈਠੇ ਨਿਕਟ ਅਦਕ ਬੁੱਧੀਵੰਤਾ, ਭਲੀ ਬਾਰਤਾ ਪਣਤ ਸੁਨੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਆਣ ਕੇ ਬੈਠਦਾ ਸੀ ਕਿਉਂਕਿ ਬਹੁਤ ਵਿਸ਼ੇਸ਼ ਵੱਡੀ ਬੁੱਧੀ ਦਾ ਮਾਲਕ ਹੈ। ਕਵੀ ਜੀ ਲਿਖਦੇ ਨੇ ਭਲੀ ਵਾਰਤਾ ਪੰਡਤ ਸੁਨੰਤਾ, ਭਲੀ ਵਾਰਤਾ ਸਭਾ ਦੇ ਵਿੱਚ ਕਹਿੰਦਾ ਵੀ ਸੀ ਤੇ ਜਿਹੜੀਆਂ ਭਲੀਆਂ ਵਾਰਤਾਵਾਂ ਹੋ ਰਹੀਆਂ ਹੁੰਦੀਆਂ ਸਨ ਉਹਨਾਂ ਨੂੰ ਸੁਣਦਾ ਵੀ ਸੀ।
ਇੱਕ ਦਿਨ ਲੱਗਿਓ ਦੀਵਾਨ ਮਹਾਨ, ਸਤਿਗੁਰ ਬੀਚ ਬਿਰਾਜੇ ਆਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਉਸ ਦਰਬਾਰ ਦੇ ਵਿੱਚ ਬਹੁਤ ਵੱਡੇ ਵੱਡੇ ਸਿਆਣੇ ਸਿਆਣੇ ਸਤਿਗੁਰਾਂ ਦੇ ਸਿੱਖ ਬੈਠੇ ਹੋਏ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬਿਰਾਜਮਾਨ ਸਨ।
ਚਾਰ ਚਲਾਵਲ ਚਾਮਰ ਢੋਰੇ, ਇਮ ਸ਼ੋਭਾ ਪਾਵਤ ਜੁਗ ਓਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਜਿਹੜਾ ਚੌਰ ਹੈ, ਜਿਹੜਾ ਕਿ ਬੜਾ ਚੰਚਲ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਕੀਤਾ ਜਾ ਰਿਹਾ ਸੀ, ਜਿਹਦੀ ਕਿ ਬਹੁਤ ਵੱਡੀ ਸ਼ੋਭਾ ਸੀ।
ਕਲਗੀ ਮੈਂ ਮੁਕਤਾ ਫਲ ਗੁੱਛੇ, ਤੈਨੂੰ ਮਰਾਲ ਹੇਰ ਕਰ ਸੁੱਛੇ। ਪੱਛਣ ਜਨ ਚਾਹਤ ਚੁੱਕ ਆਵਤ, ਤਉ ਹਟਤ ਉੱਡ ਕਰ ਡਰ ਪਾਵਤ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਬਹੁਤ ਵਧੀਆ ਰੂਪਕ ਬਣ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਸੀਸ ਦੇ ਉੱਤੇ ਜਿਹੜਾ ਚੌਰ ਹੋ ਰਿਹਾ ਉਹਦਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਤੇ ਚੰਚਲ ਚੌਰ ਦੋਹੀ ਪਾਸੇ ਝੁਲਦਾ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ, ਸ਼ੋਭਾ ਪਾਉਂਦਾ ਸੀ ਕਿ ਮਾਨੋ ਕੋਈ ਹੰਸ ਹੈ ਜੋ ਕਲਗੀ ਵਿੱਚ ਮੋਤੀਆਂ ਦੇ ਗੁੱਛੇ ਦੇਖ ਕੇ ਖਾਣ ਵਾਸਤੇ ਝੁਕ ਝੁਕ ਕੇ ਅੱਗੇ ਆਉਂਦਾ ਹੈ ਪਰ ਡਰ ਖਾ ਕੇ ਪਿੱਛੇ ਨੂੰ ਉੱਡ ਜਾਂਦਾ ਹੈ। ਕਵੀ ਜੀ ਦੀ ਉਪਮਾ ਬੰਨਣ ਦੀ ਲਿਆਕਤ ਦਾ ਕਮਾਲ ਦੇਖੋ ਕਿ ਕਿਸ ਤਰ੍ਹਾਂ ਉਹਨਾਂ ਨੇ ਕਮਾਲ ਦੀ ਆਪਣੀ ਕਵਿਤਾ ਦੀ ਰਚਨਾ ਕੀਤੀ ਹੈ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਬੈਠੇ ਹੋਏ ਨੇ ਸਭਾ ਦੇ ਵਿੱਚ ਤੇ ਦੋ ਤਰਫਾਂ ਤੋਂ ਦੋ ਚੌਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਹੋ ਰਹੇ ਨੇ। ਆਮ ਕਰਕੇ ਇਸ ਗੱਲ ਦਾ ਬਹੁਤੀ ਵਾਰੀ ਜ਼ਿਕਰ ਆਇਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਦੋ ਚੌਰ ਹੋਇਆ ਕਰਦੇ ਸਨ, ਇੱਕ ਚੌਰ ਆਮ ਕਰਕੇ ਘੱਟ ਹੀ ਹੋਇਆ ਕਰਦਾ ਸੀ। ਇਸ ਜਗ੍ਹਾ ਦੇ ਉੱਤੇ ਵੀ ਦੋ ਚੌਰਾਂ ਦੀ ਗੱਲ ਕੀਤੀ ਹੈ ਕਿ ਦੋ ਚੌਰ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਹੇ ਨੇ ਤੇ ਜਦੋਂ ਸੀਸ ਦੇ ਲਾਗੇ ਜਾਂਦਾ ਹੈ ਚੌਰ, ਇੱਕਦਮ ਚੌਰ ਬਰਦਾਰ ਉਸ ਨੂੰ ਪਿੱਛੇ ਮੋੜ ਲੈਂਦਾ ਹੈ ਤੇ ਇਹਦੀ ਉਪਮਾ ਦਿੱਤੀ ਹੈ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਦੋ ਚਿੱਟੇ ਹੰਸ ਹੋਣ ਤੇ ਆ ਰਹੇ ਹੁਣ ਸਤਿਗੁਰਾਂ ਦੇ ਸੀਸ ਦੇ ਵੱਲ, ਇਸ ਤਰ੍ਹਾਂ ਕਲਗੀ ਦੇ ਵਿੱਚ ਜਿਹੜੇ ਮੋਤੀ ਲੱਗੇ ਹੋਣ ਉਹਨਾਂ ਨੂੰ ਖਾਣ ਦੇ ਵਾਸਤੇ ਜਿਵੇਂ ਚੌਰਾਂ ਰੂਪੀ ਉਹ ਜਿਹੜੇ ਹੰਸ ਨੇ ਉਹ ਅੱਗੇ ਵੱਧਦੇ ਨੇ ਕਿ ਉਹਨਾਂ ਮੋਤੀਆਂ ਨੂੰ ਖਾ ਲਈਏ, ਕਿਉਂਕਿ ਆਮ ਕਰਕੇ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਸੁੱਚੇ ਮੋਤੀਆਂ ਦੀ ਚੋਗ ਚੁਗਦਾ ਹੈ ਹੰਸ। ਇਸੇ ਕਰਕੇ ਕਵੀ ਜੀ ਨੇ ਐਸੀ ਉਪਮਾ ਦਿੱਤੀ ਹੈ ਕਿ ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਜਿਹੜੀ ਕਲਗੀ ਲੱਗੀ ਹੋਈ ਹੈ ਉਹਦੇ ਵਿੱਚ ਸੁੱਚੇ ਮੋਤੀਆਂ ਦੀ ਜੜਤ ਹੈ, ਤੇ ਜਿਹੜਾ ਚੌਰ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਲਾਗੇ ਆਉਂਦਾ ਹੈ ਕਿ ਜਿਵੇਂ ਹੰਸ ਆ ਰਹੇ ਹੋਣ ਉਸ ਸੁੱਚੇ ਮੋਤੀਆਂ ਨੂੰ ਚੁਗਣ ਦੇ ਵਾਸਤੇ, ਪਰ ਜਦੋਂ ਹੀ ਸਤਿਗੁਰਾਂ ਦੇ ਦਸਤਾਰੇ ਦੇ ਲਾਗੇ ਸੀਸ ਦੇ ਲਾਗੇ ਚੌਰ ਜਾਂਦਾ ਹੈ ਤੇ ਜਿਹੜਾ ਚੌਰ ਬਰਦਾਰ ਹੈ ਇਕਦਮ ਚੌਰ ਨੂੰ ਪਿੱਛੇ ਕਰ ਲੈਂਦਾ। ਇਹ ਤੁਸੀਂ ਦੇਖਦੇ ਹੀ ਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਭਾਵੇਂ ਚੌਰ ਕੀਤਾ ਜਾਂਦਾ ਹੈ ਪਰ ਬੜੀ ਹੁਸ਼ਿਆਰੀ ਦੇ ਨਾਲ, ਬੜੀ ਖਬਰਦਾਰੀ ਦੇ ਨਾਲ ਚੌਰ ਬਰਦਾਰ ਨੂੰ ਚੌਰ ਕਰਨਾ ਪੈਂਦਾ, ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਚੌਰ ਸਤਿਗੁਰਾਂ ਦੇ ਦਸਤਾਰੇ ਦੇ ਨਾਲ ਜਾਂ ਕਿਸੇ ਵੀ ਸਰੀਰ ਦੇ ਅੰਗ ਦੇ ਨਾਲ ਟੱਚ ਨਾ ਹੋਵੇ, ਲੱਗਣ ਨਹੀਂ ਦਿੱਤਾ ਜਾਂਦਾ, ਉੱਪਰ ਉੱਪਰ ਫੇਰਿਆ ਜਾਂਦਾ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਦੋ ਜਿਹੜੇ ਚੌਰ ਹੋ ਰਹੇ ਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਉਹ ਦੋ ਹੰਸਾਂ ਵਰਗੇ ਨੇ ਜਿਹੜੇ ਕਿ ਚੋਗ ਚੁਗਣਾ ਚਾਹੁੰਦੇ ਨੇ, ਜਿਹੜੀ ਚੋਗ ਹੈ ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਲੱਗੀ ਹੋਈ ਕਲਗੀ ਦੇ ਵਿੱਚ, ਪਰ ਇਕਦਮ ਪਿਛਾਂ ਹਟ ਜਾਂਦੇ ਨੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਨੂੰ ਡਰ ਆਉਂਦਾ, ਜਿਵੇਂ ਡਰ ਕੇ ਹੰਸ ਪਿੱਛੇ ਹਟ ਜਾਂਦਾ, ਕੋਈ ਵੀ ਪੰਛੀ ਪਿੱਛੇ ਹਟ ਜਾਂਦਾ ਜਦੋਂ ਡਰਦਾ, ਜਿਵੇਂ ਡਰ ਕੇ ਪੰਛੀ ਪਿੱਛੇ ਹਟ ਜਾਂਦਾ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਰ ਰੂਪੀ ਹੰਸ ਪਿੱਛੇ ਹਟ ਜਾਂਦੇ ਨੇ। ਇਸ ਤਰ੍ਹਾਂ ਦੀ ਸੋਭਾ ਦਾ ਜ਼ਿਕਰ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ।
ਬੈਠੇ ਬ੍ਰਿੰਦ ਸਭਾ ਬੁੱਧਵੰਤੇ, ਅਨਕ ਬਾਰਤਾ ਕਥਤ ਸੁਨੰਤੇ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਸਾਰੀ ਸਭਾ ਦੇ ਵਿੱਚ ਵੱਡੇ ਵੱਡੇ ਬੁੱਧੀ ਵਾਲੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹ ਬੈਠੇ ਹੋਏ ਸਨ, ਅਨੇਕਾਂ ਪ੍ਰਕਾਰ ਦੀਆਂ ਵਾਰਤਾਵਾਂ ਪ੍ਰਸੰਗ ਕਹੇ ਤੇ ਸੁਣੇ ਜਾ ਰਹੇ ਸਨ।
ਪਰਮਾਨੰਦ ਤਹਾਂ ਚਲ ਆਇਓ, ਪ੍ਰਥਮ ਪ੍ਰਭੂ ਕੋ ਸੀਸ ਨਵਾਇਓ। ਉਸ ਸਭਾ ਦੇ ਵਿੱਚ ਪਰਮਾਨੰਦ ਚੱਲ ਕੇ ਆ ਗਿਆ ਹੈ,
ਆਣ ਕੇ ਸਾਰਿਆਂ ਤੋਂ ਪਹਿਲਾਂ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ।
ਬੈਠਿਓ ਨਿਕਟ ਹੋਏ ਕਰ ਤਬੈ, ਸ਼ੋਭਤ ਸਭਾ ਸਭਾ ਸਦ ਸਭੈ।
ਸਤਿਗੁਰਾਂ ਦੇ ਲਾਗੇ ਹੋ ਕੇ ਪਰਮਾਨੰਦ ਬੈਠ ਗਿਆ ਹੈ।
ਸ਼ੋਭਤ ਸਭਾ ਸਭਾ ਸਦ ਸਭੈ,
ਭਾਵ ਕੇ ਸਭਾ ਵਿੱਚ ਸਾਰੇ ਸਭਾ ਸਦ ਬੜੇ ਸ਼ੋਭਾ ਪਾ ਰਹੇ ਸਨ।
ਮਦਨ ਦਾਸ ਬੈਰਾਗੀ ਏਕ, ਸੋਪੀ ਸੇਵਤ ਜਲਦ ਬਵੇਕ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਦਨ ਦਾਸ ਨਾਂ ਦਾ ਇੱਕ ਬੈਰਾਗੀ ਸਾਧੂ ਸੀ ਜਿਹੜਾ ਕਿ ਵਿਵੇਕ ਦੇ ਗਿਆਨ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਿਹਾ ਕਰਦਾ ਸੀ, ਉਹ ਵੀ ਸੇਵਾ ਕਰਿਆ ਕਰਦਾ ਸੀ ਸਤਿਗੁਰਾਂ ਦੀ।
ਸੰਨਿਆਸੀ ਜੋਗੀ ਬ੍ਰਹਮਚਾਰੀ, ਬੈਠੇ ਸ਼ੁਭ ਮਤ ਸਭਾ ਮਜਾਰੀ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਨਿਆਸੀ ਯੋਗੀ ਬ੍ਰਹਮਚਾਰੀ, ਇਸ ਤਰ੍ਹਾਂ ਬਹੁਤ ਸਾਰੇ ਮਤਾਂ ਦੇ ਜਿਹੜੇ ਸਾਧੂ ਸਨ ਉਹ ਵੀ ਉਸੇ ਸਭਾ ਦੇ ਵਿੱਚ ਬਿਰਾਜਮਾਨ ਸਨ, ਭਾਵ ਕੇ ਬੈਠੇ ਹੋਏ ਸਨ।
ਆਪਣੇ ਆਪਣੇ ਪੰਥ ਜਥਾ, ਬਾਕ ਬਿਲਾਸ ਚਲੀ ਤਬ ਕਥਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਥਾ ਭਾਵ ਕੇ ਵਾਰਤਾ ਸਭਾ ਦੇ ਵਿੱਚ ਐਸੀ ਚੱਲ ਪਈ ਕਿ ਜਿਹੜੇ ਸੰਨਿਆਸੀ ਜੋਗੀ ਬ੍ਰਹਮਚਾਰੀ ਵੱਖਰੇ ਵੱਖਰੇ ਮਤਾਂ ਦੇ ਧਾਰਨੀ ਬੈਠੇ ਹੋਏ ਸਨ ਉਹਨਾਂ ਨੇ ਆਪੋ ਆਪਣੇ ਮਤਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਭਾਵ ਕਿ ਆਪੋ ਆਪਣੇ ਮਤ ਦੀ ਉਹ ਸੋਭਾ ਦਾ ਬਿਆਨ ਕਰਦੇ ਨੇ।
ਭਲੀ ਭਲੀ ਨਿਜ ਮਤ ਕੀ ਬਾਤੀ, ਸਗਰੇ ਕਰਤ ਭਏ ਬਖਿਆਤੀ।
ਭਾਵ ਕੇ ਭਲੀ ਭਲੀ, ਭਾਵ ਕੇ ਚੰਗੀ ਚੰਗੀ, ਆਪਣੇ ਮਤ ਦੀ ਜਿਹੜੀ ਗੱਲ ਹੈ ਉਹਨੂੰ ਸਾਰੇ ਆਪੋ ਆਪਣਾ ਵਰਣਨ ਕਰਦੇ ਨੇ।
ਸਗਰੇ ਕਰਤ ਭਏ ਬਖਿਆਤੀ,
ਪ੍ਰਗਟ ਰੂਪ ਦੇ ਵਿੱਚ ਸਾਰੇ ਦੇ ਸਾਰੇ ਸੰਨਿਆਸੀ ਜੋਗੀ ਬ੍ਰਹਮਚਾਰੀ ਆਪਣੇ ਪੰਥ ਦੀਆਂ ਜਿਹੜੀਆਂ ਭਲੀਆਂ ਤੇ ਚੰਗੀਆਂ ਗੱਲਾਂ ਨੇ ਉਹਨਾਂ ਦਾ ਸਭਾ ਦੇ ਵਿੱਚ ਉਚਾਰਨ ਕਰਦੇ ਨੇ।
ਦਇਆ ਸਿੰਧ ਕੋ ਭਾਖ ਸੁਣਾਵੇ, ਹਮਰੇਮ ਕਰਤੇ ਗਤ ਪਾਵੇ।
ਭਾਵ ਕਿ ਹਰ ਕੋਈ ਦਇਆ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖ ਕੇ ਸੁਣਾ ਰਿਹਾ ਸੀ ਕਿ ਸੱਚੇ ਪਾਤਸ਼ਾਹ ਸਾਡੇ ਮਤ ਦੇ ਵਿੱਚ ਜਿਹੜਾ ਐਸੇ ਕਰਮਾਂ ਨੂੰ ਧਾਰਨ ਕਰਦਾ ਹੈ, ਜਿਹੜਾ ਐਸਾ ਨਿਯਮ ਦਾ ਧਾਰਨੀ ਹੁੰਦਾ ਹੈ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਭਾਵ ਕਿ ਸਾਡੇ ਮਤ ਦੇ ਵਿੱਚ ਜਿਹੜਾ ਪੁਰਖ ਇਸ ਤਰ੍ਹਾਂ ਦੇ ਕਰਮ ਕਰਦਾ ਹੈ ਉਹਨੂੰ ਗਤੀ ਮਿਲਦੀ ਹੈ। ਇਸ ਤਰ੍ਹਾਂ ਹਰ ਕੋਈ ਆਖ ਰਿਹਾ ਸੀ ਸੰਨਿਆਸੀ ਜੋਗੀ ਬ੍ਰਹਮਚਾਰੀ।
ਬੋਲਿਓ ਘਰ ਜੋਰਤ ਬੜ ਪਾਗੀ, ਪਿੱਛੇ ਮਦਨ ਦਾਸ ਬੈਰਾਗੀ।
ਜਦੋਂ ਸਾਰੇ ਆਪੋ ਆਪਣੇ ਮਤਾਂ ਦਾ ਬਖਾਣ ਕਰਕੇ ਹਟ ਗਏ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਦਨ ਦਾਸ ਬੈਰਾਗੀ ਜਿਹੜਾ ਕਿ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਿਆ ਕਰਦਾ ਸੀ, ਉਹ ਫਿਰ ਹੱਥ ਜੋੜ ਕੇ ਇਸ ਤਰੀਕੇ ਦੇ ਨਾਲ ਬੋਲਿਆ।
ਕਹਿੰਦਾ, ਸੁਣੋ ਬੇਨਤੀ ਗੁਰਪਤ ਸਾਹੂ, ਬਣੇ ਕੜਾਹੇ ਨਾਮ ਕੜਾਹੂ।
ਹੱਥ ਜੋੜ ਕੇ ਉਸ ਮਦਨ ਦਾਸ ਬੈਰਾਗੀ ਨੇ ਆਖਿਆ ਕਿ ਇਹ ਸੱਚੇ ਪਾਤਸ਼ਾਹ ਜੀ, ਕੜਾਹੇ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਤਿਆਰ ਕੀਤਾ ਜਾਂਦਾ, ਇਸੇ ਕਰਕੇ ਇਸ ਦਾ ਨਾਮ ਕੜਾਹ ਹੈ। ਭਾਵ ਕੇ ਵੱਡੇ ਕੜਾਹੇ ਦੇ ਵਿੱਚ ਬਣਾਇਆ ਜਾਂਦਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਇਹਦਾ ਨਾਮ ਹੈ ਕੜਾਹ।
ਮ੍ਰਿਦਲ ਪ੍ਰਸ਼ਾਦ ਅਚਤ ਸੁਖੈਨਾ, ਹਨੂਮਾਨ ਦੇਵੀ ਕੋ ਦੇਣਾ।
ਕਹਿੰਦਾ ਕਿ ਜਿਹੜਾ ਇਹ ਕੜਾਹ ਹੈ ਬੜਾ ਮ੍ਰਿਦਲ ਹੈ, ਭਾਵ ਕੇ ਬੜਾ ਕੋਮਲ ਹੈ, ਅਚਤ ਸੁਖੈਨਾ, ਬੜਾ ਸੁਖਿਆਈ ਦੇ ਨਾਲ ਇਹ ਖਾਧਾ ਜਾ ਸਕਦਾ, ਛਕਿਆ ਜਾ ਸਕਦਾ ਹੈ। ਕਹਿੰਦਾ
ਹਨੂਮਾਨ ਦੇਵੀ ਕੋ ਦੇਣਾ,
ਆਮ ਤੌਰ ਦੇ ਉੱਤੇ ਮਦਨ ਦਾਸ ਬੈਰਾਗੀ ਕਹਿੰਦਾ ਹੈ ਕਿ ਹਨੂਮਾਨ ਨੂੰ ਤੇ ਦੇਵੀ ਨੂੰ ਅਰਪਣ ਕੀਤਾ ਜਾਂਦਾ ਹੈ ਕੜਾਹ।
ਇਨ ਦੋਨੋ ਕੋ ਇਹ ਪ੍ਰਸਾਦ, ਮਨੋ ਕਾਮਨਾ ਦੇ ਅਹੀ ਲਾਦ।
ਕਹਿੰਦਾ ਮਦਨ ਦਾਸ ਬੈਰਾਗੀ ਕਿ ਸੱਚੇ ਪਾਤਸ਼ਾਹ ਹਨੂਮਾਨ ਨੂੰ ਤੇ ਦੇਵੀ ਨੂੰ ਇਹ ਅਰਪਣ ਕੀਤਾ ਜਾਂਦਾ, ਇਹ ਉਹਨਾਂ ਦਾ ਪ੍ਰਸਾਦ ਹੈ। ਮਨੋ ਕਾਮਨਾ ਦੇ ਅਹੀ ਲਾਦ, ਭਾਵ ਕਿ ਆਨੰਦ ਸਹਿਤ ਮਨ ਦੀਆਂ ਕਾਮਨਾਵਾਂ ਤਾਂ ਦਿੰਦਾ ਹੈ ਜਦੋਂ ਉਹਨਾਂ ਨੂੰ ਅਰਪਣ ਕੀਤਾ ਜਾਂਦਾ। ਦੇਵੀ ਵੀ ਮਨੋ ਕਾਮਨਾ ਨੂੰ ਪੂਰਨ ਕਰਦੀ ਹੈ, ਇਸ ਤੋਂ ਇਲਾਵਾ ਹਨੂਮਾਨ ਵੀ ਕਾਮਨਾ ਨੂੰ ਪੂਰਾ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਕੜਾਹ ਦੇਵੀ ਦਾ ਜਾਂ ਹਨੂਮਾਨ ਦਾ ਪ੍ਰਸਾਦ ਹੈ।
ਸੋ ਪ੍ਰਸਾਦ ਸ੍ਰੀ ਨਾਨਕ ਬਾਬੇ, ਕਿਉਂ ਲੀਨੋ ਆਪਣੇ ਹਿੱਥ ਖਾਬੇ।
ਤੇ ਕਹਿੰਦਾ ਹੈ ਮਦਨ ਦਾਸ ਬੈਰਾਗੀ ਕਿ ਜਿਹੜਾ ਪ੍ਰਸ਼ਾਦ ਹੈ ਦੇਵੀ ਦਾ ਜਾਂ ਹਨੂਮਾਨ ਦਾ, ਇਸ ਪ੍ਰਸ਼ਾਦ ਨੂੰ ਬਾਬਾ ਨਾਨਕ ਜੀ ਨੇ, ਭਾਵ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਉਂ ਅੰਗੀਕਾਰ ਕੀਤਾ, ਭਾਵ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਉਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਜਿਹਨੂੰ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਵੈਮ ਛਕਦੇ ਸਨ। ਕੜਾਹ ਪ੍ਰਸ਼ਾਦ ਦੇ ਬਾਰੇ ਆਦਿ ਬਾਣੀ ਦੀ ਬੀੜ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਆਦਿ ਬਾਣੀ ਦੀ ਬੀੜ ਦੇ ਵਿੱਚ ਤੀਸਰੀ ਪਾਤਸ਼ਾਹੀ, ਭਾਵ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਿਖਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਇਹ ਕੜਾਹ ਪ੍ਰਸ਼ਾਦ ਦੇ ਬਾਰੇ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੜਾਹ ਪ੍ਰਸ਼ਾਦ ਦੇ ਬਾਰੇ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ। ਭਾਈ ਗੁਰਦਾਸ ਜੀ ਇਸ ਤਰ੍ਹਾਂ ਲਿਖਦੇ ਨੇ, ਧੁਰੋਂ ਪਤਾਲੋਂ ਲਈ ਕੜਾਹੀ। ਇਹ ਭਾਈ ਗੁਰਦਾਸ ਜੀ ਦਾ ਬਿਆਨ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮਦਨ ਦਾਸ ਬੈਰਾਗੀ ਨੇ ਸਵਾਲ ਕਰ ਦਿੱਤਾ ਹੈ, ਇਹ ਪ੍ਰਸ਼ਨ ਕਰ ਦਿੱਤਾ ਹੈ ਕਿ ਬਾਬੇ ਨਾਨਕ ਨੇ, ਭਾਵ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਨੂੰ ਕਿਉਂ ਆਪਣੇ ਮਤ ਦੇ ਵਿੱਚ ਲਿਆਂਦਾ ਤੇ ਕਿਉਂ ਵੱਡੀ ਮਹਾਨਤਾ ਇਹਦੀ ਮੰਨੀ ਜਾਂਦੀ।
ਮੋਹਨ ਭੋਗ ਕਿਮ ਲਾਗਸ ਪਿਆਰੋ, ਹੋਤੋ ਬ੍ਰਿਧ ਸੇ ਖਾਏ ਸੁਖਾਰੋ।
ਮਦਨ ਦਾਸ ਬੈਰਾਗੀ ਕਹਿੰਦਾ ਹੈ ਕਿ ਇਹ ਜਿਹੜਾ ਕੜਾਹ ਪ੍ਰਸ਼ਾਦ ਹੈ ਇਹ ਪਿਆਰਾ ਲੱਗਦਾ ਹੈ ਤਾਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੜੇ ਬਿਰਧ ਸਨ ਜਿਨ੍ਹਾਂ ਨੂੰ ਖਾਣ ਦੇ ਵਾਸਤੇ ਸੁਖਿਆਈ ਰਹਿੰਦੀ ਸੀ। ਭਾਵ ਕਿ ਕਾਹਦੇ ਵਾਸਤੇ ਕੜਾਹ ਪ੍ਰਸ਼ਾਦ ਨੂੰ ਆਪਣੇ ਮਤ ਦੇ ਵਿੱਚ ਰੱਖਿਆ ਗਿਆ ਹੈ, ਕਿ ਇਹ ਚੰਗਾ ਲੱਗਦਾ ਸੀ ਜਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਰਧ ਸਨ, ਇਸ ਕਰਕੇ ਛਕਣ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਸੁਖਿਆਈ ਰਹਿੰਦੀ ਹੈ, ਤਾਂ ਉਹਨਾਂ ਨੇ ਇਸ ਗੱਲ ਨੂੰ ਧਾਰਨ ਕੀਤਾ। ਸੱਚੇ ਪਾਤਸ਼ਾਹ ਮੇਰੇ ਸਵਾਲ ਦਾ ਉੱਤਰ ਦਿਓ, ਜਵਾਬ ਦਿਓ।
ਕਿਆ ਆਸ਼ੈ ਗੁਰ ਕੋ ਇਸ ਮਾਹੀ, ਬਿਰਧ ਬਖਾਣ ਕਰੋ ਹਮ ਪਾਹੀ।
ਮਦਨ ਦਾਸ ਬੈਰਾਗੀ ਕਹਿੰਦਾ ਕਿ ਆਸ਼ਾ ਕੀ ਹੈ, ਇਰਾਦਾ ਕੀ ਹੈ, ਇਹਦੇ ਵਿੱਚ ਗੂੜ ਭੇਦ ਕੀ ਹੈ? ਇਹ ਸੱਚੇ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਤੁਸੀਂ ਇਸ ਗੱਲ ਦਾ ਬਖਾਣ ਕਰੋ ਤਾਂ ਕਿ ਅਸੀਂ ਸਮਝ ਜਾਈਏ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਤ ਦੇ ਵਿੱਚ, ਆਪਣੇ ਪੰਥ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਕਿਉਂ ਸਵੀਕਾਰ ਕੀਤਾ ਹੈ, ਕੀ ਇਸ ਦੀ ਮਹੱਤਤਾ ਹੈ? ਸੱਚੇ ਪਾਤਸ਼ਾਹ ਜੀ ਤੁਸੀਂ ਬਿਆਨ ਕਰੋ, ਇਸ ਤਰ੍ਹਾਂ ਦਾ ਸਵਾਲ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਸ ਮਦਨ ਦਾਸ ਬੈਰਾਗੀ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਇਸ ਦੇ ਸਾਰੇ ਭੇਦ ਨੂੰ ਬਿਆਨ ਕਰਨਗੇ, ਉਹ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।